नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। सुप्रीम कोर्ट दिल्ली हाई कोर्ट के जज जस्टिस यशवंत वर्मा के बंगले तो वड्डी मात्रा विच नकदी मिलने संबंधी पटीशन ते अज सुनवाई करेगी। विदेश मंत्री डॉ एस जयशंकर ने कहा कि भारत पाकिस्तान विच घट गिणतियां नाल होने वाले विहार ते नेड़े नजर रखता है ते इस नूं अंतरराष्ट्रीय पद्धर ते उठाउंदा है। मॉर्गन स्टैनली वालों हाल ही विच प्रकाशित एक रिपोर्ट अनुसार भारत अते जापान अमरीका दे व्यापारक महसूलों नाल सब तो घट प्रभावित देश ने। पंजाब सरकार ने अज सुप्रीम कोर्ट नूं सूचित किया कि उसने हरियाणा नाल लगदियां शंभू ते खनौरी सरहदां तो प्रदर्शनकारी किसानां नूं हटा दिता है ते राष्ट्रीय शाहराह नूं निर्विघन आवाजाई लई खोल दिता है। आईपीएल क्रिकेट विच अज चेन्नई च रॉयल चैलेंजर्स बेंगलुरू दा मुकाबला चेन्नई सुपर किंग्स नाल होगा। सुप्रीम कोर्ट दिल्ली हाई कोर्ट के जज जस्टिस यशवंत वर्मा के बंगले तो वड्डी मात्रा विच अद सड़ी नकदी मिलने के संबंध में दिल्ली पुलिस वालों तुरंत कार्रवाई और डूंघाई नाल जांच करने की मांग वाली पटीशन ते अज सुनवाई करेगी। सुप्रीम कोर्ट की वैबसाइट ते पाई गई सूची अनुसार जस्टिस अभे एस ओका ते उज्जवल बुयान की बैंच इस मामले की सुनवाई करेगी। दिल्ली हाई कोर्ट के मौजूदा जज जस्टिस वर्मा उन्हां दे निवास स्थान ते अग लगन तो बाद अचानक बेहिसाबी नकदी मिलन तो बाद सख्त जांच दे घेरे विच आ गए ने। सुप्रीम कोर्ट कोलजीएम ने जस्टिस वर्मा नूं उन्हां दी गृह अदालत इलाहाबाद हाई कोर्ट वापस भेजण दा फैसला कीता है। हालांकि जस्टिस वर्मा ने इल्जामां नूं खारिज करदिआं दावा कीता है कि प्रैस विच उन्हां दी बदनामी कीती जा रही है। प्रधानमंत्री नरेंद्र मोदी नाल कल नवीं दिल्ली विच जापान दे कुछ पदरी वफद ने मुलाकात कीती। प्रतिनिधि मंडल तो भारत और जापान दरमियान आर्थिक सहयोग नूं होर मजबूत करन संबंधी विचार ते सुझाव लए गए। विचार वटांदरा दवले व्यापारक संबंधां नूं मजबूत करन, निवेश ते मौके वधाउण ते खेतीबाड़ी, समुद्री उत्पादां, पुलाड़, रक्षा, बीमा, तकनालोजी, बुनियादी ढांचा, शहरी हवाबाजी, साफ सुथरी ऊर्जा ते परमाणु ऊर्जा वर्गे प्रमुख खेतरां विच सहयोग नूं उत्साहित करन ते केंद्रित सी। मीटिंग विच प्रधानमंत्री ने भारत जापान विशेष रणनीतिक अते आलमी साझेदारी नूं उत्साहित करन अते एक अनुकूल व्यापारक माहौल प्रदान करन दे भारत दे संकल्प दी पुष्टि कीती। प्रधानमंत्री नरेंद्र मोदी 6वें बिमस्टेक शिखर सम्मेलन विच शामिल होण लई 3 अप्रैल तों थाईलैंड ਦੇ ਬੈਂਕਾਕ ਦੇ 2 ਦਿਨਾਂ ਦੌਰੇ ਤੇ ਹੋਣਗੇ। ਸ੍ਰੀ ਮੋਦੀ ਦੀ ਇਹ ਫੇਰੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਹੋ ਰਹੀ ਹੈ। ਸ੍ਰੀ ਮੋਦੀ ਤੀਜੀ ਵਾਰ ਥਾਈਲੈਂਡ ਜਾਣਗੇ। ਇਸ ਦੌਰਾਨ ਬਿਮਸਟੈਕ ਨੇਤਾਵਾਂ ਵੱਲੋਂ ਸਹਿਯੋਗ ਵਧਾਉਣ ਦੇ ਢੰਗ ਤਰੀਕਿਆਂ ਤੇ ਚਰਚਾ ਕਰਨ ਦੀ ਉਮੀਦ ਹੈ। ਇਸ ਦੌਰੇ ਤੋਂ ਬਾਅਦ ਸ੍ਰੀ ਮੋਦੀ ਸ੍ਰੀਲੰਕਾ ਦੇ ਰਾਸ਼ਟਰਪਤੀ ਸ੍ਰੀ ਅਨੁਰਾ ਕੁਮਾਰਾ ਦਿਸਾਨਾਇਕੇ ਦੇ ਸੱਦੇ ਤੇ 4 ਅਪ੍ਰੈਲ ਤੋਂ 3 ਦਿਨਾਂ ਦੇ ਸਰਕਾਰੀ ਦੌਰੇ ਤੇ ਸ੍ਰੀਲੰਕਾ ਜਾਣਗੇ। ਉੱਥੇ ਸ੍ਰੀ ਮੋਦੀ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਸਹਿਯੋਗ ਦੇ ਖੇਤਰਾਂ ਵਿਚ ਪ੍ਰਗਤੀ ਦੀ ਸਮੀਖਿਆ ਕਰਨਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਪਤਵੰਤਿਆਂ ਤੇ ਸਿਆਸੀ ਆਗੂਆਂ ਨਾਲ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਹਾਰ ਤੇ ਨੇੜਿਓ ਨਜ਼ਰ ਰੱਖਦਾ ਹੈ ਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਠਾਉਂਦਾ ਹੈ। ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਡਾ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਭਾਰਤੀ ਨੁਮਾਇੰਦੇ ਨੇ ਹਾਲ ਹੀ ਵਿਚ ਦਸਿਆ ਸੀ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟ ਗਿਣਤੀਆਂ ਉਪਰ ਅਤਿਆਚਾਰ ਅਤੇ ਲੋਕਰਾਜੀ ਕਦਰਾਂ ਕੀਮਤਾਂ ਦਾ ਯੋਜਨਾਬੱਧ ਢੰਗ ਨਾਲ ਕਾਣ ਸਰਕਾਰ ਦੀਆਂ ਨੀਤੀਆਂ ਨੇ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਭਾਰਤੀ ਰਾਜਦੂਤ ਨੇ ਵੀ ਹਾਲ ਹੀ ਵਿਚ ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨੂੰ ਉਜਾਗਰ ਕੀਤਾ ਸੀ। ਵਿਦੇਸ਼ ਮੰਤਰੀ ਨੇ ਸਦਨ ਨੂੰ ਦਸਿਆ ਕਿ ਇਸ ਸਾਲ ਫਰਵਰੀ ਵਿਚ ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਵਿਰੁੱਧ ਅਤਿਆਚਾਰ ਦੇ 10 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 7 ਅਗਵਾ ਅਤੇ ਜ਼ਬਰਦਸਤੀ ਧਰਮ ਬਦਲਣ ਨਾਲ ਸਬੰਧਤ ਸਨ ਅਤੇ 2 ਅਗਵਾ ਨਾਲ ਸਨ ਅਤੇ 1 ਹੋਲੀ ਮਨਾ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਨਾਲ ਸਬੰਧਤ ਸੀ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨਾਲ ਸਬੰਧਤ 3 ਘਟਨਾਵਾਂ ਵਾਪਰੀਆਂ, 2 ਮਾਮਲੇ ਅਹਿਮਦੀਆ ਭਾਈਚਾਰੇ ਨਾਲ ਅਤੇ 1 ਈਸਾਈ ਭਾਈਚਾਰੇ ਨਾਲ ਸਬੰਧਤ ਸੀ। ਡਾ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਨ੍ਹਾਂ ਮਾਮਲਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਠਾਉਂਦਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀ ਭਲਾਈ ਤੇ ਵੀ ਨਜ਼ਰ ਰੱਖਦਾ ਹੈ। ਉਨ੍ਹਾਂ ਅੱਗੇ ਕਿਹਾ ਕਿ 2024 ਵਿਚ ਘੱਟ ਗਿਣਤੀਆਂ ਉਪਰ ਹਮਲਿਆਂ ਨਾਲ ਸਬੰਧਤ 2400 ਘਟਨਾਵਾਂ ਹੋਈਆਂ ਅਤੇ 2025 ਵਿਚ ਹੁਣ ਤੱਕ ਅਜਿਹੀਆਂ 72 ਘਟਨਾਵਾਂ ਵਾਪਰੀਆਂ ਨੇ। ਮੋਰਗਨ ਸਟੈਨਲੀ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਭਾਰਤ ਅਤੇ ਜਾਪਾਨ ਅਮਰੀਕਾ ਦੇ ਵਪਾਰਕ ਮਹਿਸੂਲਾਂ ਨਾਲ ਸਭ ਤੋਂ ਘੱਟ ਪ੍ਰਭਾਵਿਤ ਦੇਸ਼ ਨੇ। ਅਧਿਐਨ ਵਿਚ ਕਿਹਾ ਗਿਆ ਕਿ ਭਾਰਤ ਦੀ GDP ਵਿਚ ਵਸਤਾਂ ਦੀ ਬਰਾਮਦ ਤੇ ਘੱਟ ਨਿਰਭਰਤਾ ਇਸ ਦੀ ਅਰਥ ਵਿਵਸਥਾ ਨੂੰ ਵਿਸ਼ਵ ਵਪਾਰਕ ਦਬਾਅ ਤੋਂ ਬਚਾਉਣ ਵਿਚ ਮਦਦ ਕਰਦੀ ਹੈ। ਹਾਲ ਹੀ ਵਿਚ ਅਮਰੀਕਾ ਨੇ ਮੋਟਰ ਵਾਹਨਾਂ ਦੀ ਬਰਾਮਦ ਤੇ 25% ਮਹਿਸੂਲ ਲਾਇਆ ਜਿਸ ਨਾਲ ਜਪਾਨ ਅਤੇ ਦੱਖਣੀ ਕੋਰੀਆ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅਮਰੀਕਾ ਊਰਜਾ, ਫਾਰਮਾਸਿਊਟੀਕਲ, ਸੈਮੀਕੰਡਕਟਰ, ਖੇਤੀਬਾੜੀ ਦੇ ਧਾਤਾਂ ਵਰਗੇ ਉਦਯੋਗਾਂ ਤੇ ਵੀ ਮਹਿਸੂਲ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ਇਸ ਸਮੇਂ ਆਪਣੇ ਮਜ਼ਬੂਤ ਘਰੇਲੂ ਬਾਜ਼ਾਰ ਕਾਰਨ ਇਸ ਵਪਾਰਕ ਦਬਾਅ ਤੋਂ ਸੁਰੱਖਿਅਤ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਹਰਿਆਣਾ ਨਾਲ ਲੱਗਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾ ਦਿੱਤਾ ਅਤੇ ਰਾਸ਼ਟਰੀ ਸ਼ਾਹਰਾਹ ਨੂੰ ਨਿਰਵਿਘਨ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਜਸਟਿਸ ਸੂਰਿਆਕਾਂਤ ਅਤੇ NK ਸਿੰਘ ਦੀ ਬੈਂਚ ਨੂੰ ਇਹ ਵੀ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੇ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਬੈਂਚ ਨੇ ਪਿਛਲੇ ਸਾਲ ਸੁਪਰੀਮ ਕੋਰਟ ਵੱਲੋਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਬਾਰੇ ਪਾਸ ਕੀਤੇ ਗਏ ਹੁਕਮ ਦੀ ਕਥਿਤ ਉਲੰਘਣਾ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੰਜਾਬ ਦੇ ਅਧਿਕਾਰੀਆਂ ਵਿਰੁੱਧ ਦਾਇਰ ਕੀਤੀ ਗਈ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉੱਚ ਅਧਿਕਾਰ ਪ੍ਰਾਪਤ ਕਮੇਟੀ ਜੋ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਲਈ ਗਠਿਤ ਕੀਤੀ ਗਈ ਸੀ ਨੂੰ ਆਪਣੀ ਜ਼ਿਮਨੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਆਪਣੇ ਪੁਲਾੜ ਡੋਕਿੰਗ ਪ੍ਰਯੋਗ ਸਪੇਡੈਕਸ ਮਿਸ਼ਨ ਦੇ ਹਿੱਸੇ ਵਜੋਂ ਰੋਲਿੰਗ ਪ੍ਰਯੋਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸਰੋ ਦੇ ਚੇਅਰਮੈਨ ਵੀ ਨਰਾਇਣ ਨੇ ਕਿਹਾ ਕਿ ਇਸਰੋ ਨੂੰ ਵੱਖ ਵੱਖ ਹਾਲਾਤ ਵਿਚ ਡੋਕਿੰਗ ਦੀ ਲੋੜ ਹੋਏਗੀ ਜਿਨ੍ਹਾਂ ਵਿਚੋਂ ਕੁਝ ਨੂੰ ਮੌਜੂਦਾ ਮਿਸ਼ਨ ਦੇ ਹਿੱਸੇ ਵਜੋਂ ਅਜ਼ਮਾਇਆ ਜਾਏਗਾ। ਰੋਲਿੰਗ ਜਾਂ ਰੋਟੇਟਿੰਗ ਪ੍ਰਯੋਗ ਵਿਚ ਉਪਗ੍ਰਹਿ ਦੀ ਗਤੀ ਤੇ ਕੰਟਰੋਲ ਦੀ ਤਸਦੀਕ ਕਰਨ ਲਈ ਕਿਸੇ ਇਕ ਉਪਗ੍ਰਹਿ ਦਾ ਚੱਕਰ ਲਾਉਣਾ ਸ਼ਾਮਲ ਹੈ। ਚੰਦਰਯਾਨ 4 ਵਰਗੇ ਭਵਿੱਖ ਦੇ ਮਿਸ਼ਨਾਂ ਲਈ ਮਹੱਤਵਪੂਰਨ ਇਹ ਪ੍ਰਯੋਗ ਕੀਮਤੀ ਡਾਟਾ ਪ੍ਰਦਾਨ ਕਰੇਗਾ ਅਤੇ ਇਸਰੋ ਨੂੰ ਕਈ ਸੌਫਟਵੇਅਰ ਅਤੇ ਜ਼ਮੀਨੀ ਸਟੇਸ਼ਨ ਕੰਟਰੋਲ ਵਿਚ ਸੁਧਾਰ ਕਰਨ ਵਿਚ ਮਦਦ ਕਰੇਗਾ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਕਠੁਆ ਜ਼ਿਲ੍ਹੇ ਦੇ ਜੰਗਲਾਤ ਇਲਾਕੇ ਵਿਚ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਹੋਏ ਮੁਕਾਬਲੇ ਵਿਚ 3 ਦਹਿਸ਼ਤਗਰਦ ਮਾਰੇ ਗਏ ਸਨ ਅਤੇ 3 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਸ ਘਟਨਾ 'ਚ 1 ਅਧਿਕਾਰੀ ਸਮੇਤ 7 ਹੋਰ ਸੁਰੱਖਿਆ ਕਰਮਚਾਰੀ ਜ਼ਖਮੀ ਵੀ ਹੋਏ ਸਨ। ਭਾਰਤੀ ਬੰਦਰਗਾਹ ਬਿੱਲ 2025 ਅੱਜ ਲੋਕ ਸਭਾ ਵਿਚ ਪੇਸ਼ ਕੀਤਾ ਗਿਆ। ਇਸ ਬਿੱਲ ਵਿਚ ਬੰਦਰਗਾਹਾਂ ਨਾਲ ਸਬੰਧਤ ਕਾਨੂੰਨ ਨੂੰ ਸੰਗਠਿਤ ਕਰਨ, ਬੰਦਰਗਾਹ ਵਿਕਾਸ ਨੂੰ ਉਤਸ਼ਾਹਿਤ ਕਰਨ, ਕਾਰੋਬਾਰ ਵਿਚ ਆਸਾਨੀ ਦੀ ਸਹੂਲਤ ਦੇਣ ਅਤੇ ਭਾਰਤ ਦੀ ਸਾਹਿਲੀ ਪੱਟੀ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੀ ਵਿਵਸਥਾ ਹੈ। ਮਿਆਂਮਾਰ ਵਿਚ ਅੱਜ ਲਗਾਤਾਰ ਭੂਚਾਲ ਦੇ 2 ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਨ੍ਹਾਂ ਦੀ ਤੀਬਰਤਾ 7.7 ਤੇ 6.4 ਪੁਆਇੰਟ ਮਾਪੀ ਗਈ। ਮਾਂਡਲੇ ਵਿਚ ਮਸ਼ਹੂਰ ਅਵਾ ਪੁਲ ਇਰਾਵਦੀ ਨਦੀ ਵਿਚ ਡਿੱਗ ਗਿਆ ਅਤੇ ਕਈ ਇਮਾਰਤਾਂ ਢਹਿ ਗਈਆਂ ਨੇ। ਕਰੀਬ 900 ਕਿਲੋਮੀਟਰ ਦੂਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਕਾਰਨ ਕਈ ਇਮਾਰਤਾਂ ਨੂੰ ਖਾਲੀ ਕਰਾਉਣਾ ਪਿਆ। IPL ਕ੍ਰਿਕਟ ਵਿਚ ਅੱਜ ਚੇਨਈ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਬੀਤੀ ਰਾਤ ਹੈਦਰਾਬਾਦ ਵਿਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਸੁਕੁਐਸ਼ ਵਿਚ ਭਾਰਤ ਦੀ ਅਨਾਹਤ ਸਿੰਘ ਅਤੇ ਅਭੈ ਸਿੰਘ ਮੁੰਬਈ ਵਿਚ ਇੰਡੀਅਨ ਓਪਨ 2025 ਦੇ ਮਹਿਲਾ ਅਤੇ ਮਰਦਾਂ ਦੇ ਸਿੰਗਲਸ ਫਾਈਨਲ ਵਿਚ ਪਹੁੰਚ ਗਏ ਨੇ। ਅਨਾਹਤ ਅੱਜ ਸ਼ਾਮੀ ਫਾਈਨਲ ਵਿਚ ਹਾਂਗਕਾਂਗ ਦੀ ਹੈਲਨ ਟੈਂਕ ਖਿਲਾਫ਼ ਖੇਡੇਗੀ। ਇਹ ਮੈਚ ਰਾਤੀ 8:15 ਵਜੇ ਸ਼ੁਰੂ ਹੋਏਗਾ। ਦੂਜੇ ਪਾਸੇ ਅਭੈ ਸਿੰਘ ਦਾ ਅੱਜ ਫਾਈਨਲ ਵਿਚ ਮਿਸਰ ਦੇ ਕਰੀਮ ਅਲ ਟੋਰਕੀ ਨਾਲ ਮੁਕਾਬਲਾ ਹੋਏਗਾ। ਇਹ ਮੈਚ ਸ਼ਾਮੀ 7:15 ਵਜੇ ਸ਼ੁਰੂ ਹੋਏਗਾ। ਅੰਤ ਵਿਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਬੰਗਲੇ ਤੋਂ ਵੱਡੀ ਮਾਤਰਾ ਵਿਚ ਨਕਦੀ ਮਿਲਣ ਸਬੰਧੀ ਪਟੀਸ਼ਨ ਤੇ ਅੱਜ ਸੁਣਵਾਈ ਕਰੇਗੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਹਾਰ ਤੇ ਨੇੜਿਓ ਨਜ਼ਰ ਰੱਖਦਾ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਠਾਉਂਦਾ ਹੈ। ਮੋਰਗਨ ਸਟੈਨਲੀ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਭਾਰਤ ਅਤੇ ਜਪਾਨ ਅਮਰੀਕਾ ਦੇ ਵਪਾਰ ਮਹਿਸੂਲਾਂ ਨਾਲ ਸਭ ਤੋਂ ਘੱਟ ਪ੍ਰਭਾਵਿਤ ਦੇਸ਼ ਨੇ। ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਹਰਿਆਣਾ ਨਾਲ ਲੱਗਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾ ਦਿੱਤਾ ਹੈ ਅਤੇ ਰਾਸ਼ਟਰੀ ਸ਼ਾਹਰਾਹ ਨੂੰ ਨਿਰਵਿਘਨ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।